ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਮਨ ਤਨ ਹਿਰਦੈ ਸਿਮਰ ਹਰ, ਆਠ ਪਹਿਰ ਗੁਣ ਗਾਓ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਮਨ ਤਨ ਹਿਰਦੈ ਸਿਮਰ ਹਰ, ਆਠ ਪਹਿਰ ਗੁਣ ਗਾਓ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਸੱਚਾ ਇਹ ਸੁਆਉ। ਜਨਮ ਪਦਾਰਥ ਸਫਲ ਹੋਏ, ਮਨ ਮੈਂ ਲਾਇਓ ਭਾਉ। ਸੁਖ ਸਹਿਜ ਆਨੰਦ ਘਣਾ, ਪ੍ਰਭ ਜਪਦਿਆ ਦੁਖ ਜਾਏ। ਨਾਨਕ ਨਾਮ ਜਪਤ ਸੁਖ ਉਪਜੈ, ਦਰਗਹਿ ਪਾਈਐ ਥਾਉ। ਸੁਖ ਸਹਿਜ ਆਨੰਦ ਘਣਾ, ਪ੍ਰਭ ਜਪਦਿਆ ਦੁਖ ਜਾਏ। ਨਾਨਕ ਨਾਮ ਜਪਤ ਸੁਖ ਉਪਜੈ, ਦਰਗਹਿ ਪਾਈਐ ਥਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਰੋਜ਼ਾਨਾ ਹੀ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪ੍ਰੇਮ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਜੀ ਦਾ ਖੂਨੀ ਸ਼ਹੀਦੀ ਸਾਕਾ ਵਾਪਰਿਆ, ਉਸ ਦਿਹਾੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਥੋੜ੍ਹਾ ਸਮਾਂ ਵਿਚਾਰ ਕਰਨੀ ਅਤਿ ਜ਼ਰੂਰੀ ਹੈ, ਕਿਉਂਕਿ ਗੁਰ ਅਸਥਾਨਾਂ ਦੇ ਜਿਹੜੇ ਪ੍ਰਬੰਧ ਖਾਲਸੇ ਪੰਥ ਕੋਲ ਕਿਸ ਪ੍ਰਕਾਰ ਆਏ ਸਾਨੂੰ ਇਹ ਜਾਣਨਾ ਜ਼ਰੂਰੀ ਹੋਵੇਗਾ। ਉਹ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਪਾਂਵ ਚਰਨ ਟਿਕਾ ਕਰਕੇ ਨਾਮ ਹੀ ਜਿਸ ਦਾ ਪੌਂਟਾ ਰੱਖ ਦਿੱਤਾ, ਜਿੱਥੇ ਸਤਿਗੁਰਾਂ ਨੇ ਭੰਗਾਣੀ ਦਾ ਜੰਗ ਫਤਿਹ ਕੀਤਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਜੇਠੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ, ਮਾਤਾ ਸੁੰਦਰ ਕੌਰ ਜੀ ਦੀ ਪਾਵਨ ਕੁੱਖ ਤੋਂ ਅਵਤਾਰ ਹੋਇਆ। ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਦਾ ਨਾਮ ਅਜੀਤ ਰੱਖਿਆ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਸ਼ੇਰਾਂ ਦੇ ਸ਼ਿਕਾਰ ਉਧਾਰ ਕੀਤੇ, ਉਸੇ ਪੌਂਟਾ ਸਾਹਿਬ ਦੇ ਪਾਵਨ ਅਸਥਾਨਾਂ ਤੇ ਸਤਿਗੁਰੂ ਨੇ 52-52 ਕਵੀ ਰੱਖ ਕਰਕੇ ਮਹਾਨ ਜਿਹੜਾ ਸਾਹਿਤ ਦੀ ਰਚਨਾ ਕਰਵਾਈ। ਉਸੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਸਿੰਘਾਂ ਦੇ ਦੁਮਾਲੇ ਸਜਾਉਣੇ, ਦਸਤਾਰਾਂ ਦੇ ਮੁਕਾਬਲੇ ਕਰਵਾਉਣੇ। ਉਸੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਉਹ ਕਲਮਾਂ ਸੁਭਾਏ ਮਾਨ ਹਨ, ਜਿਨ੍ਹਾਂ ਕਲਮਾਂ ਦੇ ਨਾਲ ਬੇਅੰਤ ਬਾਣੀ ਦਸਮ ਗ੍ਰੰਥ ਸਾਹਿਬ ਦੀ ਪੌਂਟਾ ਸਾਹਿਬ ਦੀ ਧਰਤੀ ਤੇ ਰਮਣੀਕ ਜਗ੍ਹਾ ਤੇ ਬੈਠ ਕੇ ਜਮਨਾ ਦੇ ਕਿਨਾਰੇ ਸਤਿਗੁਰੂ ਪਾਤਸ਼ਾਹ ਲਿਖਦੇ ਰਹੇ। ਜਿੱਥੇ ਇੰਨੇ ਕੌਤਕ ਕੀਤੇ ਹੁਣ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਉਹਨਾਂ ਅਸਥਾਨਾਂ ਦੇ ਨਾਮ ਉੱਪਰ ਸੰਗਤਾਂ ਨੇ ਪ੍ਰੇਮ ਵਿੱਚ ਭਿੱਜ ਕਰਕੇ ਆਪਣੀਆਂ ਜ਼ਮੀਨਾਂ ਨਾਮ ਕਰਵਾਈਆਂ। 600 ਵਿਘਾ ਜਿਹੜੀ ਜ਼ਮੀਨ ਉਸ ਪਾਵਨ ਪਵਿੱਤਰ ਅਸਥਾਨਾਂ ਦੀ ਉਸ ਪੌਂਟਾ ਸਾਹਿਬ ਦੀ ਧਰਤੀ ਤੇ ਸੀ, ਉਹ ਸਾਰੇ ਅਸਥਾਨਾਂ ਦਾ ਜਿਹੜਾ ਪ੍ਰਬੰਧ ਦੋ ਮਹੰਤਾਂ ਦੇ ਕੋਲ, ਜਿਨ੍ਹਾਂ ਦਾ ਇੱਕ ਦਾ ਨਾਮ ਗੁਰਦਿਆਲ ਤੇ ਦੂਸਰੇ ਦਾ ਨਾਮ ਬਲਦੇਵ ਸੀ, ਇਹਨਾਂ ਨੇ ਸਭ ਕੁਝ ਸਾਂਭਿਆ ਹੋਇਆ ਸੀ। ਪੂਜਾ ਦਾ ਧਾਨ ਖਾਣ ਕਰਕੇ ਮੱਤ ਮਾਰੀ ਜਾ ਚੁੱਕੀ ਸੀ, ਕੁਕਰਮ ਕਰਨੇ, ਗੁਰੂ ਘਰ ਦੀ ਜਿਹੜੀ ਮਾਇਆ ਨਾਲ ਐਸੋ ਪ੍ਰਸਤੀ ਕਰਨੀ, ਸੰਗਤਾਂ ਦੇ ਨਾਲ ਦੁਰਵਿਵਹਾਰ ਕਰਨਾ, ਸੰਗਤਾਂ ਦੇ ਹਿਰਦੇ ਬਲੂੰਦਰੇ ਗਏ। ਕੋਈ ਜ਼ੋਰ ਨਹੀਂ ਕਿਸੇ ਦਾ ਚੱਲਦਾ, ਕੋਈ ਚਾਰਾ ਪੇਸ਼ ਨਾ ਗਿਆ, ਤਾਂ ਸੰਗਤਾਂ ਇਕੱਠੀਆਂ ਹੋ ਕੇ ਪੌਂਟਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਨੇ। ਉੱਥੇ ਆ ਕਰਕੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਉਸ ਵੇਲੇ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਵੱਡੇ ਮਹਾਂਪੁਰਖਾਂ ਕੋਲ ਆ ਕੇ ਬੇਨਤੀ ਕੀਤੀ। ਮਹਾਂਪੁਰਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਬੇਅੰਤ ਚੋਜ ਕੀਤੇ ਨੇ, ਚਰਨਾਂ ਪਾਉਣ ਕਰਕੇ ਚਰਨਾਂ ਤੋਂ ਪੌਂਟਾ ਸਾਹਿਬ ਨਾਮ ਰੱਖਿਆ ਸਥਾਨਾਂ ਦਾ, ਉਸ ਸਥਾਨਾਂ ਤੇ ਮਹੰਤ ਕੁਕਰਮ ਕਮਾ ਰਹੇ ਨੇ, ਸੰਗਤਾਂ ਨਾਲ ਦੁਰਵਿਵਹਾਰ ਕੀਤੇ ਜਾਂਦੇ, ਗੁਰੂ ਦੇ ਦਰਸ਼ਨਾਂ ਕਰਨ ਤੋਂ ਸੰਗਤਾਂ ਨੂੰ ਰੋਕਿਆ ਜਾਂਦਾ। ਮਹਾਂਪੁਰਖਾਂ ਨੂੰ ਜਦੋਂ ਸੰਗਤਾਂ ਨੇ ਆ ਕਰਕੇ ਵਿਥਿਆ ਸੁਣਾਈ ਤਾਂ ਸਾਧੂਆਂ ਦੇ ਨੇਤਰਾਂ ਚੋਂ ਵੈਰਾਗ ਦੇ ਅੰਸੂ ਡਿੱਗੇ, ਕਿਉਂਕਿ ਸਿਮਰਨ ਕਰਨ ਕਰਕੇ ਬਾਣੀ ਦੇ ਅਭਿਆਸੀ ਹੋਣ ਦੇ ਸਦਕਾ ਹਿਰਦੇ ਬੜੀ ਕੋਮਲਤਾ ਨੂੰ ਪ੍ਰਾਪਤ ਹੋ ਜਾਂਦੇ ਨੇ। ਉਸੇ ਵੇਲੇ ਕਹਿ ਦਿੱਤਾ, ਸੰਗਤ ਜੀ ਤੁਸੀਂ ਵਾਪਸ ਚਲੇ ਜਾਓ, ਅਸੀਂ ਸਿੰਘਾਂ ਦਾ ਕਾਫਲਾ, ਸਿੰਘਾਂ ਦਾ ਜੱਥਾ ਲੈ ਕਰਕੇ ਆਵਾਂਗੇ, ਗੁਰੂ ਕਲਗੀ ਧਰ ਪਾਤਸ਼ਾਹ ਆਪ ਹੀ ਸੇਵਾ ਲੈਣਗੇ। ਤਾਕਤ ਸ੍ਰੀ ਕੇਸਗੜ੍ਹ ਸਾਹਿਬ ਮਹਾਂਪੁਰਖਾਂ ਨੇ ਅਰਦਾਸਾ ਸੋਧਿਆ, ਇੱਥੋਂ ਮਹਾਂਪੁਰਖ ਜਿਹੜੇ ਆਪਣੇ ਨਾਲ 38 ਸਰੀਰ ਲੈ ਕਰਕੇ ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਨੂੰ ਚੱਲੇ ਨੇ। ਰਸਤੇ ਵਿੱਚ ਨੰਬਰਵਾਰ ਗੁਰ ਸਥਾਨਾਂ 'ਤੇ ਨਤਮਸਤਕ ਹੁੰਦੇ ਅਰਦਾਸ ਬੇਨਤੀ ਕਰਕੇ ਅੱਗੇ ਜੱਥਾ ਤੁਰ ਪੈਂਦਾ। ਇਹ ਖਬਰਾਂ ਪਹੁੰਚੀਆਂ ਮਹੰਤਾਂ ਦੇ ਕੋਲ ਕਿ ਆਨੰਦਪੁਰ ਸਾਹਿਬ ਤੋਂ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਖ ਜੱਥਾ ਲੈ ਕੇ ਨਿਹੰਗ ਸਿੰਘ ਲਾਡਲੀਆਂ ਫੌਜਾਂ ਆ ਰਹੀਆਂ ਨੇ, ਉਹਨਾਂ ਨੇ ਸਾਡੇ ਤੋਂ ਕਬਜ਼ੇ ਛੁਡਵਾ ਲੈਣੇ, ਇੱਥੇ ਕਾਬਜ਼ ਹੋ ਜਾਣਗੇ। ਐਸਾ ਆਪਣੇ ਮਨ ਦੇ ਅੰਦਰ ਇਰਾਦਾ ਉਹਨਾਂ ਨੇ ਬਣਾ ਕੇ ਉੱਥੋਂ ਦੇ DC ਨੂੰ, SSP ਨੂੰ, ਜਿੰਨੇ ਸਰਕਾਰੀ ਅਫਸਰ ਸਨ ਉਹਨਾਂ ਨੂੰ ਕਹਿ ਦਿੱਤਾ ਕਿ ਜੱਥੇ ਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਜਾਵੇ। ਜਿੱਥੇ ਹੱਦ ਪੈਂਦੀ ਹਰਿਆਣਾ ਅਤੇ ਹਿਮਾਚਲ ਦੀ ਕਾਲਾ ਆਂਬ, ਇੱਥੇ ਜੱਥੇ ਨੂੰ ਰੋਕਿਆ ਗਿਆ। ਬਹੁਤ ਭਾਰੀ ਬਹਿਸ ਹੋਈ ਸਰਕਾਰੀ ਕਰਿੰਦਿਆਂ ਨਾਲ। ਫਿਰ ਉਸ ਤੋਂ ਬਾਅਦ ਜੱਥਾ ਅੱਗੇ ਜਦੋਂ ਗਿਆ ਤਾਂ ਉੱਥੋਂ ਦੇ ਅਫਸਰ ਕਹਿਣ ਲੱਗੇ ਮਹੰਤਾਂ ਨੂੰ ਕਿ ਜੱਥਾ ਦਰਸ਼ਨ ਕਰਨ ਵਾਸਤੇ ਆ ਰਿਹਾ, ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਰੋਕ ਨਹੀਂ ਸਕਦੇ, ਤੁਸੀਂ ਇਸ ਤਰ੍ਹਾਂ ਕਰੋ, ਦਰਸ਼ਨੀ ਡਿਓਢੀ ਦੇ ਅੰਦਰ ਪ੍ਰਬੰਧ ਤੁਸੀਂ ਸੰਭਾਲਿਓ ਅਤੇ ਬਾਹਰ ਪਾਉਂਟਾ ਸਾਹਿਬ ਜਿਹੜਾ ਨਗਰ ਸ਼ਹਿਰ ਹੈ ਇਹਦੇ ਅੰਦਰ ਅਸੀਂ ਸਰਕਾਰੀ ਜਿਹੜੀ ਪੁਲਿਸ ਇਹਦਾ ਪ੍ਰਬੰਧ ਸੰਭਾਲੇਗੀ। ਮਹਾਂਪੁਰਖ ਜਦੋਂ ਗਏ, ਸਾਧ ਸੰਗਤ ਜੀ ਦਰਸ਼ਨੀ ਡਿਓਢੀ ਦੇ ਉੱਪਰ ਉੱਥੇ ਰੋਕਣ ਦੇ ਯਤਨ ਕੀਤੇ ਤਾਂ ਸਿੰਘਾਂ ਨੇ ਕਿਹਾ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਪਿਤਾ ਸਤਿਗੁਰੂ ਦੇ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ, ਅਰਦਾਸੇ ਕਰਕੇ ਤੁਰੇ, ਦਰਸ਼ਨ ਕਰਕੇ ਵਾਪਸ ਜਾਵਾਂਗੇ। ਜਦੋਂ ਅੰਦਰ ਦਰਬਾਰ ਸਾਹਿਬ ਵਿੱਚ ਦਾਖਲ ਹੋਏ ਤਾਂ ਪਹਿਲਾਂ ਸੁਣਿਆ ਸੀ ਸੰਗਤਾਂ ਕੋਲੋਂ, ਫਿਰ ਉਹਨਾਂ ਦੇ ਜਿਹੜੇ ਕੁਕਰਮਾਂ ਨੂੰ ਜਦੋਂ ਵੇਖਿਆ ਨੇਤਰਾਂ ਦੇ ਨਾਲ ਤੇ ਸੰਤ ਬਾਬਾ ਹਰਭਜਨ ਸਿੰਘ ਜੀ ਕਹਿਣ ਲੱਗੇ, ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ, ਗੁਰੂ ਦੀ ਟੇਕ ਲੈ ਕੇ ਤੁਰੇ ਹਾਂ, ਇੱਥੇ ਵੀ ਗੁਰੂ ਦੀ ਟੇਕ ਲੈ ਕਰਕੇ ਹੀ ਜਿਹੜੇ ਬੈਠਾਂਗੇ। ਫਿਰ 101 ਸ੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਅਕੋਤਰੀ ਇੱਥੇ ਆਰੰਭ ਕਰ ਦਿੱਤੀ ਜਾਵੇ, ਬਾਣੀ ਦੇ ਪ੍ਰਵਾਹ ਚੱਲਣਗੇ, ਇਹ ਗੁਰਬਾਣੀ ਸਾਡੀ ਅਗਵਾਈ ਕਰੇਗੀ। ਜਦੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰ ਦਿੱਤੇ ਗਏ ਤਾਂ ਸਾਧ ਸੰਗਤ ਜਿਹੜਾ ਕੱਲ ਦਾ ਦਿਨ 22 ਮਈ ਦਾ ਲੰਘਿਆ ਤੇ ਇਸ ਦਿਨ 22 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਚੁੱਕੇ ਸਨ ਤੇ 23ਵਾਂ ਅਖੰਡ ਪਾਠ ਜਿਹੜਾ ਆਰੰਭ ਕੀਤਾ ਗਿਆ ਤੇ ਜਦੋਂ ਇਸ ਪਾਵਨ ਅਖੰਡ ਪਾਠ ਸਾਹਿਬ ਦੀ ਬਾਣੀ ਮਾਝ ਰਾਗ ਦੇ ਵਿੱਚ ਚੱਲ ਰਹੀ ਸੀ ਉਸ ਵੇਲੇ ਇਹਨਾਂ ਮਹੰਤਾਂ ਨੇ ਸਰਕਾਰੀ ਕਰਿੰਦਿਆਂ ਨੂੰ ਨਾਲ ਲੈ ਕਰਕੇ ਹੱਲਾ ਬੋਲ ਦਿੱਤਾ। ਦਰਬਾਰ ਸਾਹਿਬ ਦੇ ਅੰਦਰ ਜਿਹੜੇ ਗੁਰੂ ਦੇ ਪਿਆਰੇ ਸਿੰਘ ਪਹਿਰਾ ਦੇ ਰਹੇ ਸਨ, ਜਿਹੜੇ ਧੂਫਾਂ ਧੁਖਾ ਰਹੇ ਸਨ, ਜਿਹੜੇ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਦੇ ਜਾਪ ਕਰ ਰਹੇ ਸਨ, ਉਹਨਾਂ ਦੇ ਉੱਤੇ ਗੋਲੀਆਂ ਦੀ ਵਿਛਾੜ ਕਰਨੀ ਸ਼ੁਰੂ ਕਰ ਦਿੱਤੀ। ਵੱਡੇ ਵੱਡੇ ਸਰੀਆਂ ਨਾਲ ਪਾਈਪਾਂ ਦੇ ਲੋਹੇ ਦੇ ਪਾਈਪ ਲਿਆ ਕਰਕੇ ਦਰਵਾਜ਼ੇ ਤੋੜ ਦਿੱਤੇ, ਖਿੜਕੀਆਂ ਜਿਹੜੀਆਂ ਅਲਮਾਰੀਆਂ ਤੋੜ ਕਰਕੇ ਅੰਦਰ ਜਿਹੜੇ ਪੁਲਿਸ ਦੇ ਕਰਿੰਦੇ ਦਾਖਲ ਹੋਏ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਜਾ ਕਰਕੇ ਗੋਲੀ ਲੱਗਦੀ ਹੈ ਜਿਹੜਾ ਗੁਰੂ ਦਾ ਪਿਆਰਾ ਸਿੰਘ ਤਾਬਿਆ ਦੇ ਵਿੱਚ ਬੈਠਾ ਸ੍ਰੀ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਪੜ੍ਹ ਰਿਹਾ ਸੀ। ਜਦੋਂ ਸਿੰਘ ਨੂੰ ਜਾ ਕੇ ਗੋਲੀ ਲੱਗੀ, ਉਸੇ ਵੇਲੇ ਸਰੀਰ ਜਿਹੜਾ ਸੀ ਲੁਟਕ ਗਿਆ ਤੇ ਉਹਦਾ ਸੀਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੇ ਲੱਗ ਗਿਆ। ਸ਼ਹਾਦਤ ਦਾ ਜਾਮ ਗੁਰੂ ਦੀ ਗੋਦ ਵਿੱਚ ਪ੍ਰਾਪਤ ਹੋ ਗਿਆ। ਦੂਸਰੇ ਸਿੰਘ ਜਿਹੜੇ ਪਹਿਰਾ ਦੇ ਰਹੇ ਸਨ, ਉਹਨਾਂ ਨੇ ਜਦੋਂ ਉੱਚੀ ਆਵਾਜ਼ ਦੇ ਵਿੱਚ ਮਾਝ ਰਾਗ ਦੀ ਪਾਵਨ ਬਾਣੀ ਦੀ ਤੁਕ ਸੁਣੀ, ਛਾਲ ਮਾਰ ਕੇ ਬੜੀ ਫੁਰਤੀ ਨਾਲ ਗੁਰੂ ਸਾਹਿਬ ਦੀ ਤਾਬਿਆ ਵਿੱਚ ਬੈਠ ਗਏ ਜਿੱਥੋਂ ਪਾਠ ਛੱਡਿਆ ਸੀ ਤੇ ਉੱਥੋਂ ਅੱਗੇ ਅਖੰਡ ਪਾਠ ਸਾਹਿਬ ਜਿਹੜਾ ਉਹਨੇ ਨਿਰੰਤਰ ਸ਼ੁਰੂ ਕਰ ਦਿੱਤਾ। ਸਾਧ ਸੰਗਤ ਦੂਸਰੀ ਗੋਲੀ ਆ ਕੇ ਉਹ ਸਿੰਘ ਨੂੰ ਲੱਗਦੀ ਹੈ। ਇਸ ਪ੍ਰਕਾਰ 11 ਜਿਹੜੇ ਗੁਰੂ ਦੇ ਪਿਆਰੇ ਸਿੰਘ ਉਸ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਦੇ ਨਾਲ ਮਹਾਨਤਾ ਨੇ ਭੁੰਨ ਦਿੱਤੇ ਨੇ। ਰੁਮਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੂਨ ਨਾਲ ਲੇਥੂ ਪੇਥੂ ਹੋ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਗੋਲੀ ਲੱਗੀ। ਸਤਿਗੁਰੂ ਦਾ ਸਰੂਪ ਜਿਹੜਾ ਫੱਟੜ ਹੋਇਆ, ਚੰਦੋਏ ਦੇ ਉੱਪਰ ਵੀ ਖੂਨ ਦੇ ਛਿੱਟੇ ਲੱਗੇ। ਸਾਰੀਆਂ ਦਰਬਾਰ ਸਾਹਿਬ ਦੀਆਂ ਦਰੀਆਂ, ਗਲੀਚੇ, ਚਾਦਰਾਂ ਜੋ ਵਿਛੀਆਂ ਸਨ, ਇਹ ਖੂਨ ਦੇ ਨਾਲ ਧੋਤੀਆਂ ਗਈਆਂ। ਉਸ ਵੇਲੇ ਜਦੋਂ ਇਹ ਐਸਾ ਸਾਕਾ ਵਰਤਿਆ, ਸੰਤ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਖਾਂ ਨੂੰ ਪੁਲਿਸ ਨੇ ਪਹਿਲਾਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ। ਉਹਨਾਂ ਨੂੰ ਜੇਲ੍ਹ ਖਾਨੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਅੱਜ ਜਿਹੜੇ ਮੌਜੂਦਾ ਮੁਖੀ ਜਿੰਦਾ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਜੀ ਸਟੇਜ ਦੇ ਉੱਪਰ ਸੁਭਾਏਮਾਨ ਹਨ, ਇਹ ਵੀ ਮਹਾਂਪੁਰਖਾਂ ਦੇ ਨਾਲ ਉਸ ਵੇਲੇ ਜਥੇ ਦੇ ਵਿੱਚ ਸਨ। ਇਹ ਤਿੰਨ ਸਿੰਘਾਂ ਨੂੰ ਸਾਧ ਸੰਗਤ ਜੀ ਗੋਲੀਆਂ ਆ ਕਰਕੇ ਲੱਗੀਆਂ, ਜਿਨ੍ਹਾਂ ਦੇ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ, ਇਹਨਾਂ ਦੇ ਸਾਥੀ ਮਾਸਟਰ ਅਜੀਤ ਸਿੰਘ ਜੀ ਸਨ ਅਤੇ ਨਾਲ ਇਹਨਾਂ ਦੇ ਸਾਥੀ ਬਾਬਾ ਗੁਰਬਚਨ ਸਿੰਘ ਜੀ। ਤਿੰਨ ਸਰੀਰ ਜਿਹੜੇ ਸਹਿਕਦੇ ਸੀ ਇਹਨਾਂ ਦੇ, ਗੋਲੀਆਂ ਸਰੀਰਾਂ ਵਿੱਚ ਧੱਸੀਆਂ ਹੋਈਆਂ ਸਨ। ਤਾਂ ਉਸ ਵੇਲੇ ਇਹਨਾਂ ਜਰਵਾਣਿਆਂ ਨੇ ਫਿਰ ਕੀ ਕੀਤਾ, ਜਿੱਥੇ 11 ਸਿੰਘਾਂ ਦੀਆਂ ਲਾਸ਼ਾਂ ਉਹਨਾਂ ਦੇ ਸਰੀਰ ਲੱਤਾਂ ਤੋਂ ਫੜ ਕਰਕੇ ਖਿੱਚਾ ਤੂਹੀ ਕਰਕੇ ਟਰੱਕਾਂ ਵਿੱਚ ਸੁੱਟੇ ਨੇ, ਉੱਥੇ ਇਹ ਤਿੰਨ ਸਰੀਰ ਜਿਹੜੇ ਸਹਿਕਦੇ ਸਨ ਇਹਨਾਂ ਨੂੰ ਵੀ 11 ਸਰੀਰਾਂ ਨਾਲ ਟਰੱਕ ਦੇ ਵਿੱਚ ਸੁੱਟ ਦਿੱਤਾ ਗਿਆ। ਸਰੀਆਂ ਦੇ ਨਾਲ ਇਹਨਾਂ ਦੀ ਕੁੱਟ ਮਾਰ ਕੀਤੀ, ਹੱਡੀਆਂ ਤੋੜੀਆਂ, ਲੋਹੇ ਦੇ ਪਾਈਪਾਂ ਦੇ ਬਾਰ ਕੀਤੇ ਅਤੇ ਜਦੋਂ ਸਾਧ ਸੰਗਤ ਇਹਨਾਂ 11 ਸਿੰਘਾਂ ਨਾਲ ਤਿੰਨ ਸਰੀਰਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਪੌਂਟਾ ਸਾਹਿਬ ਦੇ ਅੰਦਰ ਹਾਹਾਕਾਰ ਮੱਚੀ ਹੋਈ ਸੀ। ਸਾਰੇ ਰਸਤੇ ਸੀਲ ਕੀਤੇ ਹੋਏ ਸਨ, ਸੰਗਤਾਂ ਕੋਠਿਆਂ 'ਤੇ ਚੜ੍ਹ ਕਰਕੇ ਵੇਖਦੀਆਂ ਨੇ ਵੀ ਕਿੱਡਾ ਵੱਡਾ ਇਹ ਖੂਨੀ ਸਾਕਾ ਵਰਤ ਗਿਆ, ਹੋਇਆ ਕਿ ਇਹਦੇ ਅੰਦਰ ਕੀ ਕੁਝ ਵਾਪਰਿਆ ਹੋਵੇਗਾ। ਜਦੋਂ ਟਰੱਕ ਦੇ ਅੰਦਰ 11 ਸਰੀਰਾਂ ਨੂੰ ਲੈ ਕੇ ਜਾਂਦੇ, ਸੰਗਤਾਂ ਰੀਝ ਲਾ ਕੇ ਵੇਖਦੀਆਂ ਅਤੇ ਵੇਖਿਆ ਵੀ ਤਿੰਨ ਸਰੀਰ ਹਿਲਜੁਲ ਕਰਦੇ ਨੇ, ਸਹਿਕ ਰਹੇ ਨੇ, ਤਾਂ ਗੁਰੂ ਦੀਆਂ ਸੰਗਤਾਂ ਗੱਡੀਆਂ ਦੇ ਅੱਗੇ ਲੰਬੀਆਂ ਪੈ ਗਈਆਂ ਅਤੇ ਇਹ ਤਿੰਨ ਸਰੀਰ ਗੱਡੀਆਂ ਦੇ ਵਿੱਚੋਂ ਉਤਾਰੇ ਗਏ। ਫਿਰ ਇਹਨਾਂ ਦਾ ਕੋਈ ਇਲਾਜ ਕਰਵਾਉਣ ਵਾਸਤੇ ਤਿਆਰ ਨਹੀਂ ਸੀ, ਸੰਗਤਾਂ ਨੇ ਜ਼ੋਰ ਪਾਇਆ, ਹੌਸਪੀਟਲ ਦੇ ਅੰਦਰ ਤਿੰਨਾਂ ਸਰੀਰਾਂ ਨੂੰ ਲੈ ਕੇ ਗਏ। ਉੱਥੇ ਫਿਰ ਸਾਧ ਸੰਗਤ ਆਪਰੇਸ਼ਨ ਹੋਇਆ, ਗੋਲੀਆਂ ਸਰੀਰਾਂ ਦੇ ਵਿੱਚੋਂ ਕੱਢੀਆਂ, ਕੁਝ ਰਾਹਤ ਮਿਲੀ ਸਰੀਰਾਂ ਨੂੰ। ਫਿਰ ਉਸ ਤੋਂ ਬਾਅਦ ਉਹਨਾਂ ਜਿਹੜੇ ਬਾਕੀ 11 ਸਰੀਰਾਂ ਨੂੰ ਕਿੱਥੇ ਲੈ ਗਏ, ਜੰਗਲ ਦੇ ਵਿੱਚ ਜਾ ਕਰਕੇ ਉਹਨਾਂ ਦਾ ਇੱਕੋ ਹੀ ਚਿਖਾ ਦੇ ਉੱਤੇ ਲੱਕੜਾਂ ਸੁੱਟ ਕਰਕੇ ਸੰਸਕਾਰ ਕਰ ਦਿੱਤਾ। ਜਿਹੜੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਰੁਮਾਲੇ ਸਨ, ਖੂਨ ਦੇ ਨਾਲ ਲੇਥੂ ਪੇਥੂ ਹੋਏ, ਉਹ ਵੀ ਉਹਨਾਂ ਦੇ ਨਾਲ ਅੱਗ ਦੇ ਵਿੱਚ ਹੀ ਉਹਨਾਂ ਨੇ ਅਗਨ ਭੇਟ ਕਰ ਦਿੱਤੇ। ਚੰਦੋਏ ਵੀ ਉਸੇ ਅੱਗ ਦੇ ਅੰਦਰ ਅਗਨ ਭੇਟ ਕਰਕੇ ਉਸ ਸਥਾਨ ਤੇ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉਹ ਜਗ੍ਹਾ ਦੀ ਧਰਤੀ ਜਿਹੜੀ ਮਿੱਟੀ ਪੁੱਟ ਦਿੱਤੀ, ਮਿੱਟੀ ਪੁੱਟ ਕੇ ਨਵੀਂ ਮਿੱਟੀ ਪਾ ਦਿੱਤੀ ਕਿ ਪਤਾ ਨਾ ਲੱਗੇ ਕਿੱਥੇ ਸੰਸਕਾਰ ਹੋਇਆ, ਕਿੱਥੇ ਜਾ ਕੇ ਚੰਦੋਏ ਤੇ ਰੁਮਾਲਿਆਂ ਨੂੰ ਜਿਹੜਾ ਅਗਨ ਭੇਟ ਕੀਤਾ ਗਿਆ। ਸਾਧ ਸੰਗਤ ਜੀ, ਇਹ ਸਾਰਾ ਕੁਝ ਜਿਹੜਾ ਸਾਕਾ ਵਰਤਿਆ, ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ ਸਹਿਕਦੇ ਹੋਏ ਆਪਣੇ ਨੇਤਰਾਂ ਨਾਲ ਅੱਖੀਂ ਵੇਖਦੇ ਰਹੇ ਕਿਵੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਚੁੱਕਿਆ ਜਿਸ ਨੂੰ ਗੋਲੀ ਲੱਗੀ ਸੀ ਤੇ ਨਵਾਂ ਸਰੂਪ ਲਿਆ ਕੇ ਪ੍ਰਕਾਸ਼ ਕੀਤਾ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਸਾਧ ਸੰਗਤ ਗੁਰੂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਤੇ ਏਡਾ ਵੱਡਾ ਸਾਕਾ ਵਰਤਿਆ ਹੋਵੇ ਤੇ ਕਿਵੇਂ ਗੁਪਤ ਰਹਿ ਸਕਦਾ ਹੈ। ਸੰਗਤਾਂ ਦੇ ਉਸ ਵੇਲੇ ਆਉਣ ਜਾਣ ਦੇ ਜਿਹੜੇ ਰਸਤੇ ਬੇੜੀ ਪੈਂਦੀ ਸੀ ਜਮਨਾ ਦੇ ਵਿੱਚ, ਪੁਲ ਉਸ ਤੋਂ ਬਾਅਦ ਵਿੱਚ ਬਣੇ ਨੇ, ਤਾਂ ਉਸ ਜਿਹੜੀ ਬੇੜੀ ਨੂੰ ਵੀ ਰੋਕ ਦਿੱਤਾ ਗਿਆ ਕਿ ਕੋਈ ਪੌਂਟਾ ਸਾਹਿਬ ਦਾ ਨਿਵਾਸੀ ਬਾਹਰ ਜਾ ਕੇ ਕੋਈ ਖਬਰ ਨਾ ਦੇਵੇ। ਉਸ ਵੇਲੇ ਜਿਹੜੇ ਵਾਇਰਲੈਸ ਦੇ ਪ੍ਰਬੰਧ ਹੁੰਦੇ ਸਨ ਉਹ ਵੀ ਬੰਦ ਕਰ ਦਿੱਤੇ, ਟੈਲੀਫੋਨਾਂ ਦੀਆਂ ਐਕਸਚੇਂਜਾਂ ਉਹ ਵੀ ਉਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਕਿ ਇਹ ਜਿਹੜੀ ਗੱਲ ਬਾਹਰ ਨਾ ਫੈਲ ਜਾਵੇ। ਸਾਧ ਸੰਗਤ ਜੀ, ਪਰੰਤੂ ਗੁਰੂ ਸਾਹਿਬ ਦੀਆਂ ਸਥਾਨਾਂ ਉੱਤੇ ਘੋਰ ਬੇਅਦਬੀਆਂ ਕੀਤੀਆਂ, ਏਡੇ ਖੂਨੀ ਸਾਕੇ ਜਿਹੜੇ ਕੀਤੇ ਮਹੰਤਾਂ ਨੇ, ਉਹ ਕਿਵੇਂ ਅਲੋਕੇ ਰਹਿ ਸਕਦੇ ਨੇ? ਸੰਗਤਾਂ ਦੇ ਵਿੱਚ ਇਹ ਗੱਲ ਉੱਡੀ ਹੈ ਤਾਂ ਉਸ ਵੇਲੇ ਫਿਰ ਜਿੱਥੇ ਬਹੁਤ ਸਾਰੇ ਮਹਾਂਪੁਰਖ ਇਹਨਾਂ ਸਾਧੂ ਮਹਾਤਮਾ ਦਾ ਹਾਲ ਚਾਲ ਪੁੱਛਣ ਵਾਸਤੇ ਪਹੁੰਚੇ ਨੇ, ਉੱਥੇ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪਣੇ ਪੰਜ ਸਿੰਘਾਂ ਦਾ ਜੱਥਾ ਲੈ ਕਰਕੇ ਹੋਸਪਿਟਲ ਦੇ ਵਿੱਚ ਗਏ। ਇਹਨਾਂ ਮਹਾਂਪੁਰਖ ਤੇ ਬਾਕੀ ਦੇ ਸਾਥੀ ਜਿਹੜੇ ਗਹਿਰੇ ਜ਼ਖਮ ਸਰੀਰਾਂ ਤੇ ਲੱਗੇ ਸਨ, ਇਹਨਾਂ ਦੇ ਚਰਨਾਂ ਵੱਲ ਖੜ ਕਰਕੇ ਨੇਤਰਾਂ ਚੋਂ ਬਰਾਗ ਦੇ ਅੰਸੂ ਕੇਰੇ ਤੇ ਦੋ ਅਖੰਡ ਪਾਠ ਸਾਹਿਬ ਸ਼ਹੀਦਾਂ ਦੇ ਨਿਮਿਤ ਪਾਉਂਟਾ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਕਰਵਾਏ। ਫਿਰ ਸਾਧ ਸੰਗਤ ਜੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਚੰਨਣ ਸਿੰਘ ਜੀ ਸਨ, ਉਹ ਵੀ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਵੇਲੇ ਸੰਤ ਬਾਬਾ ਫਤਿਹ ਸਿੰਘ ਜੀ ਸਨ, ਉਹ ਵੀ ਮਹਾਂਪੁਰਖਾਂ ਦੇ ਕੋਲ ਪਹੁੰਚੇ। ਸਾਰਾ ਫਿਰ ਜਿਹੜਾ ਰਾਬਤਾ ਉੱਥੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਉਹਨਾਂ ਨੇ ਕੀਤਾ। ਮੁੱਖ ਮੰਤਰੀ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਗੱਲਾਂ ਪਹੁੰਚੀਆਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਤੱਕ। ਉਹਨਾਂ ਦੇ ਕੋਲ ਫਿਰ ਜਿਹੜੇ 6 ਮਤੇ ਸਨ ਸਾਧ ਸੰਗਤ ਜੀ ਭੇਜੇ ਗਏ, ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ 6 ਮਤਿਆਂ ਨੂੰ ਪ੍ਰਵਾਨਗੀ ਦਿੱਤੀ, ਜਿਹੜੇ ਮਹੰਤਾਂ ਨੇ ਗੁਰੂ ਦੇ ਸਿੰਘਾਂ ਦੇ ਉੱਤੇ ਝੂਠੇ ਮੁਕੱਦਮੇ ਦਰਜ ਕਰਵਾਏ ਸਨ, ਉਹ ਸਾਧ ਸੰਗਤ ਜੀ ਸਾਰੇ ਜਿਨ੍ਹੇ ਕੇਸ ਖਾਰਜ ਕਰਵਾਏ ਤੇ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ 21 ਮੈਂਬਰੀ ਉੱਥੇ ਕਮੇਟੀ ਦੀ ਚੋਣ ਕੀਤੀ ਸੀ। ਤੇ ਫਿਰ ਉਸ ਵੇਲੇ ਜਿਹੜੀ 21 ਮੈਂਬਰੀ ਕਮੇਟੀ ਬਣੀ, ਉਸ ਕਮੇਟੀ ਨੂੰ ਜਿਹੜੀਆਂ ਚਾਬੀਆਂ ਸਨ ਸ਼੍ਰੀ ਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਖਾਂ ਨੇ, ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਅੱਜ ਮੌਜੂਦਾ ਮਹਾਂਪੁਰਖ ਹਨ, ਇਹਨਾਂ ਦੇ ਵੱਲੋਂ ਕਮੇਟੀ ਨੂੰ ਚਾਬੀਆਂ ਸੌਂਪੀਆਂ ਗਈਆਂ। ਇਸ ਪ੍ਰਕਾਰ ਜਿਹੜਾ ਪਾਉਂਟਾ ਸਾਹਿਬ ਦਾ ਪ੍ਰਬੰਧ ਉਹ ਸਾਧ ਸੰਗਤ ਜੀ ਖਾਲਸਾ ਪੰਥ ਦੇ ਹੱਥ ਵਿੱਚ ਆਇਆ। ਕੁਰਬਾਨੀਆਂ ਦਿੱਤੀਆਂ ਗੁਰੂ ਦੇ ਪਿਆਰੇ ਸਿੰਘਾਂ ਨੇ। ਅੱਜ ਜੋ ਵੀ ਕੁਝ ਸਾਡੇ ਕੋਲ ਹੈ, ਰਾਜ ਭਾਗ ਹੈ, ਸਿਰ ਤੇ ਤਾਜ ਹੈ, ਦੁਨੀਆਂ ਦੇ ਸੁੱਖ ਨੇ, ਐਸੋ ਪ੍ਰਸਤੀ ਬੰਦਾ ਕਰਦਾ ਹੈ ਜ਼ਿੰਦਗੀ ਵਿੱਚ, ਇਹ ਸਾਰਾ ਸ਼ਹੀਦਾਂ ਦੀ ਬਦੌਲਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਸਰਬੰਸ ਦਾਨੀ ਚੋਜੀ ਪਾਤਸ਼ਾਹ ਪਿਤਾ ਨੇ ਏਡੀਆਂ ਕੁਰਬਾਨੀਆਂ ਕੀਤੀਆਂ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਮਾਤ ਲੋਕ ਦੇ ਅੰਦਰ ਪ੍ਰਗਟ ਨਾ ਹੁੰਦੇ, ਅੱਜ ਦੁਨੀਆਂ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕੁਚੀਲਤਾ ਕਿਤੇਬਨ ਪੁਰਾਨ ਕੀ ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਇਹ ਦੇਣਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ, ਇਹ ਦੇਣਾ ਨੇ ਸਾਡੇ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਆਪੇ ਵਾਰੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤਾਂ ਗੁਰ ਅਸਥਾਨ ਸਾਨੂੰ ਸਾਧ ਸੰਗਤ ਜੀ ਪ੍ਰਾਪਤ ਹੋਏ ਨੇ। ਅੱਜ ਦਾ ਇਹ ਜਿਹੜਾ ਦਿਹਾੜਾ ਹੈ, ਇਹ ਪਾਉਂਟਾ ਸਾਹਿਬ ਦੇ ਖੂਨੀ ਸ਼ਹੀਦੀ ਸਾਕੇ ਨੂੰ ਮੁੱਖ ਰੱਖ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਅਤਿ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਉਚੇਚੇ ਤੌਰ ਤੇ ਪਹੁੰਚੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ, ਹੋਰ ਬੇਅੰਤ ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ। ਸੋ ਸਾਧ ਸੰਗਤ ਜੀ, ਸਾਡੀ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ ਜਿਨ੍ਹਾਂ ਦੀ ਬਦੌਲਤ ਸਾਧ ਸੰਗਤ ਪਾਉਂਟਾ ਸਾਹਿਬ ਦਾ ਪਾਵਨ ਪਵਿੱਤਰ ਜਿਹੜਾ ਪ੍ਰਬੰਧ ਖਾਲਸੇ ਪੰਥ ਦੇ ਹੱਥ ਵਿੱਚ ਆਇਆ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਾਨੂੰ ਸਭਨਾਂ ਨੂੰ ਬਲ ਬਖਸ਼ਿਸ਼ ਕਰਨ। आओ हुण जो अमृत वेले पावन श्री मुख वाक हुकमनामा साहिब जी दी सतगुरु जी ने सानू बख्शिश कीती है, कुछ समय वास्ते मन विरतियां नू एकागर करदे होए प्यार सत्कार दे नाल श्रवण करना करिए जी।
सतनाम श्री वाहिगुरु साहिब जी। सलोक महला पंजवा।
धन श्री गुरु अर्जन देव साहिब महाराज जी दा ए पावन जो शब्द ए राम कली दी तीसरी वार दे विचों सानू प्राप्त होया है। सलोक दा अखरी अर्थ हुंदा स्वै लोक दी प्राप्ति करवाउण वाले बचन, जिन्हां बचनां दी कमाई करके जीव अपने निजी स्वै लोक दी प्राप्ति कर लवे। रूप दीप पिंगल दे अनुसार जिहड़ा सलोक इक छंद दी चाल दा नाम है। महला पंजवा पंजवें पातशाह धन श्री गुरु अर्जन देव साहिब महाराज जी उचारण कर रहे हन।
अमृत बाणी अमयो रस।
शहीदां दे सरताज गुरु अर्जन देव साहिब महाराज सानू बख्शिश कर रहे ने अमृत बाणी अमयो रस। जेड़ी साध संगत जी ए बाणी है, दुनिया विच बाणियां बेअंत प्रकार दियां ने। वेदां दे विच लिखे बचना नू वेद बाणी कह देंदे ने। इसे प्रकार किसी भी धर्म के अंदर सत्कार जो किसी औलिए अवतार पीर पैगंबर दे जड़े बचन ने उन्हां वास्ते उह सत्कार योग बाणी है। परंतु श्री गुरु अमरदास महाराज जी कहिंदे आवो सिख सतगुरु के प्यारे हो गावो सच्ची बाणी, बाणी तां गावो गुरु केरी बाणियां सिर बाणी। ए सारियां बाणियां तो श्रोमणी बाणी गुरु नानक दी बाणी क्यों है? एदे अंदर केवल एक नरोल ब्रह्म स्वरूप दा कथन है। किसे राजियां दियां कहानियां नहीं लिखियां, राणियां दियां साखियां नहीं लिखियां, नरोल ब्रह्म दा उपदेश भरिया होया। इसलिए इस बाणी दे बराबर होर कोई बाणी नहीं हो सकती है। अमृत बाणी ए जेड़ी बाणी अमृत मृत्यु तो रहत कर देण वाली है। इस बाणी दे नाल मिलदा की है? अम्यो रस। जेडे बाणी दे अभ्यासी हो जांदे ने, बाणी दा चिंतन करदे बाणी पढ़दे ने, उहनां नूं साध संगत जी अम्यो दा अर्थ है ब्रह्मानंद दा उह रस प्राप्त हो जांदा है। जिहनूं सारे लोचदे ने देव ते समाधियां विच बैठ के योगी योग साधना करके ब्रह्मानंद भालदे ने। अमृत बाणी दा अभ्यास करन दे नाल गुरु दे प्यारे नूं अम्यो रस कहिए ब्रह्मानंद दा जिहड़ा रस उह प्राप्त हो जांदा है।
अमृत हर का नाओ।
जिहड़ा हरी परमात्मा दा नाओ नाम है भाई, वाहिगुरु गुर मंत्र है जप होमै खोई। सत नाम तेरा परा पूरबला ए अमृत जिहड़ा नाम है ए भी सतगुरु पातशाह कहिंदे अमृत मृत्यु तो रहत कर देवेगा। कोई गुरु दा प्यारा बाणी पढ़े जिंदगी दे अंदर, कोई अभ्यास करे परमात्मा दे नाम दा, फिर मृत्यु तो रहत अवस्था नूं प्राप्त हो जांदा है।
मन तन हिरदय सिमर हर।
गुरु दे प्यारे गुरसिखा जिहड़ा हरियां करन वाला हरी परमात्मा वाहिगुरु है ओनू अपने मन दी एकाग्रता करके तन दे टका करके भाव चौंकड़े विच बैठ के हिरदे दे अंदर अंतरमुखी विरती बना के सिमरिया कर। ध्याता ध्यान ते ज्ञाता ज्ञान गे परमाता प्रमाण परमे, इस तरह परमात्मा दे नाम दा चिंतन करिया कर।
आठ पहर गुण गाओ।
गुरसिखा ने पुछया महाराज किन्ना चिर परमात्मा दा चिंतन करिए? सतगुरु कहंदे अठे पहर 24 घंटे दिन राती आराधो प्यारे निमख ना कीजै ढीला। परमात्मा वाहिगुरु जी दा अठे पहर ही नाम जेड़ा है ओदे गुणा नूं कीर्तन विच पा के गाया कर। परमात्मा दी सिफत करिया कर। उठत बैठत सोवत नाम कोह नानक जन कै सदकाम। उठत बैठत सोवत ध्याईए मार्ग चलत हरे हर गाईए ਅੱਠੇ ਪਹਿਰ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ।
ਉਪਦੇਸ਼ ਤੁਣ ਸੁਣੋ ਤੁਮ ਗੁਰ ਸਿੱਖੋ।
ਗੁਰੂ ਦੇ ਪਿਆਰੇ ਗੁਰਸਿੱਖੋ, ਤੁਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਜੁੜਿਆ ਕਰੋ। ਗੁਰੂ ਦਾ ਜਿਹੜਾ ਉਪਦੇਸ਼ ਹੈ ਉਹਨੂੰ ਸੁਣਿਆ ਕਰੋ। ਸ਼ਰਵਣ ਇਸ ਪ੍ਰਕਾਰ ਆਪਣੇ ਕੰਨਾਂ ਦੇ ਨਾਲ ਧਿਆਨ ਦੇ ਦੁਆਰਾ।
ਸੱਚਾ ਇਹ ਸੁਭਾਉ,
ਦੁਨੀਆਂ ਦੇ ਅੰਦਰ ਜੇ ਸੱਚਾ ਸੁਭਾਉ ਪ੍ਰਯੋਜਨ, ਸੁਭਾਉ ਕੋਈ ਮਤਲਬ, ਸੁਭਾਉ ਕੋਈ ਲਾਭ ਹੈ ਤਾਂ ਇਹੀ ਲਾਭ ਹੈ ਕਿ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਕਮਾ ਲੈਣਾ। ਇਹਦੇ ਬਰਾਬਰ ਕੋਈ ਲਾਭ ਨਹੀਂ ਹੈ ਦੁਨੀਆਂ ਵਿੱਚ।
ਜਨਮ ਪਦਾਰਥ ਸਫਲ ਹੋਏ,
ਇੱਕ ਤਾਂ ਜਿਹੜਾ ਤੁਹਾਨੂੰ ਮਨੁੱਖਾ ਜਨਮ ਪਰਮਾਤਮਾ ਵਾਹਿਗੁਰੂ ਜੀ ਨੇ ਦਿੱਤਾ ਹੋਇਆ ਤੇ ਇਹ ਸਫਲਾ ਹੋ ਜਾਵੇਗਾ। ਸਫਲਾ ਕੀ ਹੋਣਾ? ਸਹਿਤ ਫਲ ਗਿਆਨ ਦੇ ਹੋ ਜਾਵੇਗਾ। ਮਨੁੱਖਾ ਜਨਮ ਦੇ ਵਿੱਚ ਰਹਿੰਦਿਆਂ ਤੁਹਾਨੂੰ ਬ੍ਰਹਮ ਗਿਆਨ ਦਾ ਫਲ ਲੱਗ ਜਾਵੇਗਾ।
ਮਨ ਮੈਂ ਲਾਇਓ ਭਾਓ,
ਤੇ ਫਿਰ ਆਪਣੇ ਮਨ ਦੇ ਅੰਦਰ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਬਚਨਾਂ ਨਾਲ ਆਪਣੇ ਮਨ ਦਾ ਭਾਉ ਕਹੀਏ ਪ੍ਰੇਮ ਲਾਇਆ ਕਰੋ। ਇਹ ਨਾ ਹੋਵੇ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਲੋਕ ਦਿਖਾਵੇ ਵਾਸਤੇ। ਲੋਕ ਇਹ ਨਾ ਕਹਿ ਦੇਣ ਵੀ ਇਹ ਤਾਂ ਗੁਰੂ ਦੇ ਬਚਨ ਹੀ ਨਹੀਂ ਸੁਣਦਾ ਹੈ, ਲੋਕਾਂ ਦੇ ਦਿਖਾਵੇ ਵਾਸਤੇ ਨਹੀਂ। ਸਤਿਗੁਰੂ ਕਹਿੰਦੇ ਮਨ ਦੇ ਅੰਦਰ ਸੱਚਾ ਜਿਹੜਾ ਭਾਉ ਪ੍ਰੇਮ ਲਾ ਕੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਕਰ।
ਸੁਖ ਸਹਿਜ ਆਨੰਦ ਘਣਾ,
ਇੱਕ ਤਾਂ ਤੈਨੂੰ ਸਹਿਜ ਜਿਹੜਾ ਅਚੁੱਤ ਸੁਖ ਹੈ, ਜਿਹੜਾ ਇੱਕ ਵਾਰੀ ਪ੍ਰਾਪਤ ਹੋ ਕੇ ਮੁੜ ਕੇ ਖਤਮ ਨਾ ਹੋਵੇ, ਉਹਨੂੰ ਸੁਖ ਸਹਿਜ ਕਹਿੰਦੇ ਨੇ, ਸਦਾ ਰਹਿਣ ਵਾਲਾ ਸੁਖ ਇਹ ਪ੍ਰਾਪਤ ਹੋ ਜਾਣਾ। ਦੂਸਰਾ ਆਨੰਦ ਘਣਾ, ਜਿਹੜਾ ਬ੍ਰਹਮਾਨੰਦ ਦਾ ਇਸ ਪ੍ਰਕਾਰ ਘਣਾ ਬੜਾ ਭਾਰੀ ਆਨੰਦ ਹੈ, ਇਹ ਵੀ ਤੈਨੂੰ ਪ੍ਰਾਪਤ ਹੋ ਜਾਵੇਗਾ।
ਪ੍ਰਭ ਜਪਦਿਆਂ ਦੁੱਖ ਜਾਏ,
ਪ੍ਰਭੂ ਪਰਮਾਤਮਾ ਜੀ ਦੇ ਨਾਮ ਨੂੰ ਜਪਦਿਆਂ ਹੋਇਆ, ਨਾਮ ਦਾ ਚਿੰਤਨ ਕਰਦਿਆਂ ਜੰਮਣ ਤੇ ਮਰਨ ਦਾ ਜਿਹੜਾ ਮਹਾਨ ਸਭ ਤੋਂ ਵੱਡਾ ਦੁੱਖ ਹੈ ਇਹ ਚਲਿਆ ਜਾਵੇਗਾ, ਮੁੜ ਕੇ ਜੰਮਣ ਮਰਨ ਦਾ ਦੁੱਖ ਨਹੀਂ ਲੱਗੇਗਾ।
ਨਾਨਕ ਨਾਮ ਜਪਤ ਸੁਖ ਉਪਜੈ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਧਿਆਕਾਰ ਵਿਰਤੀ ਦੇ ਨਾਲ, ਉਹਨਾਂ ਦੇ ਹਿਰਦੇ ਅੰਦਰ ਸੁਖ ਜਿਹੜਾ ਸਦੈਵੀ ਹੈ, ਸਦੀਵ ਕਾਲ ਰਹਿਣ ਵਾਲਾ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦਾ ਆਤਮਾ ਆਨੰਦ ਦਾ ਸੁਖ ਪੈਦਾ ਹੋ ਜਾਂਦਾ।
ਦਰਗਹ ਪਾਈਐ ਥਾਓ,
ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕਰਕੇ ਥਾਂ ਪਾਉਂਦੇ ਨੇ, ਢੋਈ ਮਿਲਦੀ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ।
ਮਹੱਲਾ ਪੰਜਵਾ,
ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫੁਰਮਾਨ ਕਰ ਰਹੇ ਹਨ,
ਨਾਨਕ ਨਾਮ ਧਿਆਈਐ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਦੇ ਪਿਆਰੇ ਸਿੱਖਾ, ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਵਾਸਤੇ ਪ੍ਰੇਮ ਦੇ ਨਾਲ ਧਿਆਇਆ ਕਰ।
ਗੁਰ ਪੂਰਾ ਮਤ ਦੇ,
ਇਹ ਤਾਂ ਧਿਆਇਆ ਜਾਂਦਾ, ਪਰਮਾਤਮਾ ਦਾ ਨਾਮ ਤਾਂ ਜਪਣ ਵਾਸਤੇ ਮਿਲਦਾ ਜਦੋਂ ਪੂਰਾ ਗੁਰੂ ਸਿੱਖ ਨੂੰ ਮਤ ਸਿੱਖਿਆ ਦੇ ਦਿੰਦਾ ਹੈ, ਕਿਉਂਕਿ ਜਦੋਂ ਗੁਰੂ ਦਾ ਪਿਆਰਾ ਸਿੱਖ ਗੁਰੂ ਦੇ ਚਰਨਾਂ ਵਿੱਚ ਜਾਵੇਗਾ, ਗੁਰੂ ਦੇ ਬਚਨਾਂ ਨੂੰ ਸੁਣੇਗਾ ਤੇ ਫਿਰ ਸਾਧ ਸੰਗਤ ਨਾਮ ਨੂੰ ਧਿਆਉਣ ਦੀ ਵਿਧੀ ਵੀ ਮਿਲ ਜਾਂਦੀ ਹੈ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਜਪਿਆ ਜਾਂਦਾ ਹੈ। ਗੁਰੂ ਸਾਹਿਬ ਦੀ ਜਦੋਂ ਮਤ ਸਿੱਖਿਆ ਮਿਲ ਜਾਵੇ ਫਿਰ ਪੂਰੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਜਾਂਦਾ।
ਭਾਣੇ ਜਪ ਤਪ ਸੰਜਮੋ,
ਦੁਨੀਆਂ ਵਿੱਚ ਜੋ ਵੀ ਕੁਝ ਹੋ ਰਿਹਾ ਸਤਿਗੁਰੂ ਬ੍ਰਹਮਾਕਾਰ ਬਿਰਤੀ ਦੇ ਦੁਆਰਾ ਬਚਨ ਕਰਦੇ ਵੀ ਇਹ ਸਾਰਾ ਕੁਝ ਪਰਮਾਤਮਾ ਦੇ ਭਾਣੇ ਵਿੱਚ ਹੈ, ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਕੀ ਕੁਝ ਹੋ ਰਿਹਾ? ਜਪ ਤਪ ਸੰਜਮੋ, ਜਪ ਹੁੰਦੇ ਜਿਹੜੇ ਜਵਾਨ ਦੇ ਨਾਲ ਬੋਲ ਕਰਕੇ ਕਿਸੇ ਬਾਣੀ ਕਿਸੇ ਮੰਤਰ ਨੂੰ ਪੜ੍ਹਨਾ, ਇਹਨੂੰ ਜਪ ਕਹਿੰਦੇ ਨੇ। ਤਪ ਹੁੰਦਾ ਸਰੀਰ ਨੂੰ ਦੁੱਖ ਦੇਣੇ, ਜਿਵੇਂ ਗਰਮੀਆਂ ਵਿੱਚ ਧੂਣੀਆਂ ਤੌਣ ਲੱਗ ਜਾਣਾ ਕਿਸੇ ਨੇ, ਸਰਦੀਆਂ ਵਿੱਚ ਜਲ ਧਾਰੇ ਕਰਨੇ ਸਰੀਰ ਨੂੰ ਦੁੱਖ ਦੇ ਕੇ ਤਪਾਉਣਾ, ਇਹਨੂੰ ਤਪ ਕਹਿੰਦੇ ਨੇ। ਤੇ ਸੰਜਮੋਂ ਦਾ ਅਰਥ ਹੁੰਦਾ ਇੰਦਰੀਆਂ ਦਾ ਦਮਨ ਕਰਨਾ, नेत्र बुरे पास्यों रोकने, कन निंदा चुगली तो रोकने, पैर कुसंगत वालों रोक लैने, हथ माड़े काम करन तो रोकने, इनू संजम कहिंदे ने। ये जो भी कुछ कोई करदा है दुनिया अंदर सतगुरु कहिंदे परमात्मा दे भाणे हुक्म दे नाल ही जप हो रहे ने, ओदे हुक्म नाल ही तप हो रहा है, ओदे हुक्म दे नाल ही संजम इंद्रियां दा दमन हो रहा।
भाणे ही कड ले
ते जदों परमात्मा दा भाणे कहिए हुक्म हुंदा है, फिर अपने प्यारियां नूं संसार समुंदर दे विच्चों पार कड लैंदा, मुक्ति दे दिंदा।
भाणे जोन पवाईया,
जिन्ने भी जीव जोना दे विच पवाईए घुमाए जांदे ने, ए भी सारे परमात्मा दे भाणे अनुसार हन, क्योंकि बंदे दी वासना हुंदी ओ प्रेरणा दे के परमात्मा वाहिगुरु तो करवांदी है। जीव दी वासना अनुसार परमात्मा ने अपने भाणे हुक्म विच जीवां नूं जूनां विच घमाउणा कीता होया।
भाणे बख्श करे,
जे किसे दे उत्ते बख्शिश होनी है, मेहर किरपा दी दृष्टि होनी, ए भी परमात्मा दे भाणे दे विच है। पता नहीं वाहिगुरु ने बिना सेवा तो चिंतन तो सिमरन तो सिद्धियां बख्शिशा कर देनिया, पिछले जन्मा दियां कमाईया वेख करके पता नहीं लखां कोई करोड़ां दी गिणती विच जप तप कोई मूल मंत्र दा अभ्यास करी जावे तां वी बख्शिश नहीं हुंदी है। ये जिहड़ियां बख्शिशां ने भाई सारियां ये परमात्मा दे भाणे नाल ने, हुक्म दे विच हन।
भाणे दुख सुख भोगी आ,
जिहड़े जीव दुख ते सुख भोगदे ने, दुख मिलदे ने पाप कर्मां दे करके ते सुख मिलदे ने पुन कर्मां करके, ए भी सारा जो भोगना है जीव दा हुक्म दे विच है।
भाणे कर्म करे,
फिर जिन्ने जीव कर्म करदे ने तीन तरह दे कर्म हुंदे ने, एक साध संगत जी संचित कर्म ने, एक किरेमान कर्म हुंदे, एक परालब्द कर्म हुंदे ने। ते जेडे संचित कर्म ओ पिछले साडे जन्मां दे जेडे जमा पए ने, ते किरेमान कर्म जेड़ा बंदा अज साध संगत जी करी जांदा है, ते जेडे परालब्द कर्म हुंदे ए अगे जा करके जीव ने जेडे भोगने ने अगली जूनी दे विच। ये तीन प्रकार दे जेडे कर्म हन, ए भी जीव परमात्मा दे भाणे हुक्म दे विच ही कर रहे हन।
भाणे मिट्टी साजक,
जेड़ा ए मिट्टी है, पानी है, अग्नि है, हवा है, तिस प्रकार दे नाल ए जेडे पांच तत् परमात्मा वाहिगुरु ने पैदा कीते, पांचवा आकाश है, ए भी सारे अपने भाणे दे विच हुक्म दे अंदर ही साजना कीते बनाए हन।
भाणे जोत धरे,
इन्हां पंजां तत्तां दे विच भी परमात्मा ने अपनी ज्योति जेड़ी है धारण कीती हुई, अग दे विच भी जोत है परमात्मा दी तां भड़ भड़ करके मचदी है, पानी विच भी जोत है तां चुरल चुरल करके तुरदा है नदियां नालियां दे विच, हवा दे विच भी परमात्मा दी जोत तां शां शां करके चलदी है, आकाश दे अंदर जिन्ना रौला गोला हो रहा ए भी जोत करके है, इसे प्रकार धरती दी ठक ठक दी आवाज ए भी जोत करके है। पंजां तत्तां दे विच भी परमात्मा ने अपनी जोत रखी पहला पैदा करके, पंजां तत्तां तों परमात्मा ने साडे शरीरां दा ढेला बनाया है, ए शरीरां दे ढेलियां विच जिहड़ी जोत है ए भी परमात्मा ने भाणे दे नाल ही रखी। किन्ने बच्चे ने उन्हां दा वजूद तां पैदा हो जांदा माता दे गर्भ दे विच, परंतु जोत नहीं प्रवेश करदी है। जिहड़ा साध संगत मिट्टी दा ए शरीर परमात्मा ने भाणे विच साजिया बना दिता, इसलिए भाणे दे अनुसार हुक्म दे नाल ही अपनी ज्योति शरीरां दे अंदर रखना कीती है।
भाणे भोग भोगाएदा,
जिन्ने भी भोग पदार्थ ने परमात्मा ने अपने भाणे हुक्म दे नाल ही पैदा कीते ने, भोगण वालियां नूं हुक्म दे नाल ही भोग पदार्थां नूं भुगाई जांदा परमेश्वर।
भाणे मनहे करे,
जेडे गुरमुख हन उन्हां नूं मनहे करे ते भाव मना कर दिंदा भी भोगां विच नहीं पैणा है, ਉਹ ਭੋਗਾਂ ਤੋਂ ਨਿਰਲੇਪ ਰਹਿ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਜਾਂਦੇ ਨੇ। ਮਨਮੁੱਖ ਬੰਦਿਆਂ ਦੀ ਬਾਸ਼ਨਾ ਪਰਮਾਤਮਾ ਵਾਹਿਗੁਰੂ ਦੇ ਪਾਸੋਂ ਉਹਨਾਂ ਨੂੰ ਭੋਗਾਂ ਵਿੱਚ ਖਾਚਿਤ ਕਰਵਾ ਦਿੰਦੀ ਹੈ।
ਭਾਣੇ ਨਰਕ ਸੁਰਗ ਅਵਤਾਰੇ,
ਜਿੰਨੇ ਕੋਈ ਪਾਪ ਕਰਮ ਜੀਵ ਕਰਦਾ ਉਹਦੇ ਸਦਕਾ ਫਿਰ ਪਰਮਾਤਮਾ ਦੇ ਹੁਕਮ ਨਾਲ ਉਹਨਾਂ ਨੂੰ ਨਰਕ ਦੇ ਵਿੱਚ ਜਾ ਕੇ ਡਿੱਗਣਾ ਪੈਂਦਾ ਹੈ। ਜਿਹੜੇ ਕੋਈ ਪੁੰਨ ਦਾਨ ਕਰਦੇ ਦੁਨੀਆਂ ਅੰਦਰ ਹੁਕਮ ਦੇ ਨਾਲ ਫਿਰ ਸੁਰਗ ਦੇ ਵਿੱਚ ਜਾ ਕੇ ਉਤਰਦੇ ਡਿੱਗਦੇ ਹਨ।
ਭਾਣੇ ਧਰਨ ਪਰੇ,
ਜਦੋਂ ਪਰਮਾਤਮਾ ਦਾ ਹੁਕਮ ਹੋ ਜਾਂਦਾ ਤੇ ਦੇਵਤਿਆਂ ਦੇ ਪੁੰਨ ਖਤਮ ਹੋ ਜਾਂਦੇ ਨੇ ਤਾਂ ਸਾਧ ਸੰਗਤ ਜੀ ਫਿਰ ਧਰਤੀ ਦੇ ਉੱਤੇ ਪਰੇ ਡਿੱਗ ਪੈਂਦੇ ਹਨ।
ਭਾਣੇ ਹੀ ਜਿਸ ਭਗਤੀ ਲਾਏ,
ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਭਾਣੇ ਹੁਕਮ ਦੇ ਨਾਲ ਹੀ ਗੁਰਸਿੱਖਾਂ ਨੂੰ ਭਗਤੀ ਕਰਨ ਦੇ ਵਿੱਚ ਲਾਇਆ ਹੋਇਆ,
ਨਾਨਕ ਵਿਰਲੇ ਹੈ।
ਇਸ ਲਈ ਸਤਿਗੁਰੂ ਕਹਿੰਦੇ ਭਗਤੀ ਕਰਨ ਵਾਲੇ ਗੁਰੂ ਦੇ ਪੂਰਨ ਜਿਹੜੇ ਗੁਰਸਿੱਖ ਉਹ ਤਾਂ ਵਿਰਲੇ ਵਿਰਲੇ ਨੇ। ਜਿਹੜਾ ਵਿਰਲਾ ਸ਼ਬਦ ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਅਰਥ ਕੋਈ ਕੋਈ, ਜਾਂ ਟਾਵਾਂ ਟੱਲਾ ਇਹਦਾ ਅਰਥ ਹੈ ਕੋਈ ਕੋਈ ਹੈ ਭਗਤੀ ਕਰਨ ਵਾਲਾ।
ਪੌੜੀ ਵਡਿਆਈ ਸੱਚੇ ਨਾਮ ਕੀ,
ਇਹ ਪੌੜੀ ਵੀ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਸੱਚੇ ਪਰਮਾਤਮਾ ਦੇ ਸੱਚੇ ਨਾਮ ਦੀ ਭਾਈ ਵਡਿਆਈ ਹੈ, ਸੋਭਾ ਮਹਿਮਾ ਹੈ।
ਹਉ ਜੀਵਾ ਸੁਣ ਸੁਣੇ,
ਅਸੀਂ ਤੇ ਵਾਰ ਵਾਰ ਸੁਣ ਸੁਣ ਕਰਕੇ ਪਰਮਾਤਮਾ ਦੇ ਨਾਮ ਦੀ ਵਡਿਆਈ ਨੂੰ ਜੀਵਤ ਹੋ ਰਹੇ ਹਾਂ। ਆਖਾਂ ਜੀਵਾਂ ਬਿਸਰੇ ਮਰ ਜਾਓ, ਜਿੰਨੀ ਦੇਰ ਨਾਮ ਨੂੰ ਆਖਣਾ ਸੁਣਨਾ ਹੈ ਓਨੀ ਦੇਰ ਹੀ ਸਾਡਾ ਜੀਵਨ ਹੈ।
ਪਸ਼ੂ ਪ੍ਰੇਤ ਅਗਿਆਨ,
ਜਿਹੜੇ ਸਾਧ ਸੰਗਤ ਪਸ਼ੂਆਂ ਦੀ ਜੋਨੀ ਵਿੱਚ ਸ਼ੇਰਾਂ ਦੀਆਂ ਜੋਨਾਂ ਦੇ ਵਿੱਚ ਸਨ ਤੇ ਇਸ ਲਈ ਜਿਹੜੇ ਉਸ ਦੇ ਨਾਲ ਪ੍ਰੇਤਾਂ ਦੀਆਂ ਜੋਨੀਆਂ ਵਿੱਚ ਕੌਡੇ ਰਾਕਸ਼ ਵਰਗੇ ਸਨ ਤੇ ਸਤਿਗੁਰੂ ਕਹਿੰਦੇ ਅੱਗੇ ਅਗਿਆਨੀ ਬੇਸਮਝ ਸਨ, ਸੱਜਣ ਵਰਗੇ ਭੂਮੀਏ ਚੋਰ ਵਰਗੇ ਅਗਿਆਨ ਦੀ ਅਵਸਥਾ ਵਾਲੇ।
ਉਧਾਰੇ ਇੱਕ ਖਾਣੇ,
ਅਕਾਲ ਪੁਰਖ ਪਰਮਾਤਮਾ ਜਦੋਂ ਕਲਿਆਣ ਕਰਨ ਤੇ ਆਉਂਦਾ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਇੱਕ ਖਿੰਨ ਦੇ ਵਿੱਚ ਹੀ ਉਧਾਰ ਕਰ ਦਿੱਤਾ ਉਹਨਾਂ ਦਾ। ਪਸ਼ੂ ਦੀ ਨਿਆਈ ਜਿਹੜੇ ਬੇਸਮਝ ਲੋਕ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਪਣੇ ਸਰੂਪ ਦੀ, ਪ੍ਰੇਤ ਦੀ ਨਿਆਈ ਜਿਹੜੇ ਅਪਵਿੱਤਰਤਾ ਵਾਲੇ ਮਲੀਨਤਾ ਵਾਲਾ ਖਾਣਾ ਪੀਣਾ ਖਾਣ ਵਾਲੇ ਨੇ, ਅਗਿਆਨ ਦਾ ਅਰਥ ਜਿਹੜੇ ਅਗਿਆਨੀ ਬੇਸਮਝ ਹਨ ਤੇ ਸਾਧ ਸੰਗਤ ਜਦੋਂ ਪਰਮਾਤਮਾ ਕਿਰਪਾ ਕਰਦਾ ਇੱਕ ਖਿੰਨ ਦੇ ਵਿੱਚ ਹੀ ਸਾਰਿਆਂ ਦੀ ਕਲਿਆਣ ਕਰ ਦਿੰਦਾ ਹੈ।
ਦਿਨ ਸਰੈਣ ਤੇ ਆ ਨਾਉ,
ਦਿਨ ਅਤੇ ਰਾਤ 24 ਘੰਟੇ 8 ਪਹਿਰ ਹੀ ਪਰਮਾਤਮਾ ਜੀ ਆਪ ਜੀ ਦਾ ਜਿਹੜਾ ਸੱਚਾ ਨਾਮ ਹੈ
ਸਦਾ ਸਦ ਜਾਪੀਐ,
ਹਮੇਸ਼ਾ ਲਈ ਸਦਾ ਸਦਾ ਅਸੀਂ ਜਪਣਾ ਕਰੀਏ, ਜਾਪੀਏ ਬਣ ਕਰਕੇ ਜਪੀਏ ਤੇਰੇ ਨਾਮ ਨੂੰ।
ਤ੍ਰਿਸ਼ਨਾ ਭੁੱਖ ਵਿਕਰਾਲ,
ਜਿਹੜੀ ਤ੍ਰਿਸ਼ਨਾ ਦੀ ਭੁੱਖ ਜੀਵ ਦੇ ਅੰਦਰ ਲੱਗੀ ਬਕਰਾਲ ਬੜੀ ਹੀ ਭਿਆਨਕ ਹੈ। ਤ੍ਰਿਸ਼ਨਾ ਹੁੰਦੀ 1 ਰੁਪਇਆ ਮਿਲ ਗਿਆ ਤੇ 10 ਮੰਗਣੇ, 10 ਵਾਲਾ 100 ਮੰਗਦਾ, 100 ਵਾਲਾ 1000 ਮੰਗਦਾ, ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਤ੍ਰਿਸ਼ਨਾ ਦੀ ਜਿਹੜੀ ਐਸੀ ਬਕਰਾਲ ਭਿਆਨਕ ਭੁੱਖ ਲੱਗੀ ਹੋਈ,
ਨਾਏ ਤੇਰਾ ਧਰਾਪੀਐ,
ਇਹ ਆਪ ਜੀ ਦੇ ਪਾਵਨ ਪਵਿੱਤਰ ਨਾਮ ਨੂੰ ਜਪਣ ਦੇ ਨਾਲ ਹੀ ਧਰਾਪੀਐ ਤ੍ਰਿਪਤ ਹੋਈ ਦਾ ਰੱਜ ਆਉਂਦਾ ਹੈ ਜੀਵ ਨੂੰ।
ਰੋਗ ਸੋਗ ਦੁੱਖ ਵੰਜੈ,
ਜਿਹੜੇ ਰੋਗ ਹੈ ਇਸ ਪ੍ਰਕਾਰ ਹੋਮੈ ਦਾ, ਸੋਗ ਵਿਛੋੜੇ ਦਾ, ਦੁੱਖ ਜੰਮਣ ਤੇ ਮਰਨ ਦਾ ਵੰਜੈ ਨਾਸ ਹੋ ਜਾਂਦੇ।
ਜਿਸ ਨਾਮ ਮਨ ਵਸੈ,
ਜਿਸ ਗੁਰੂ ਦੇ ਪਿਆਰੇ ਦੇ ਮਨ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ,
ਤਿਸਹਿ ਪ੍ਰਾਪਤ ਲਾਲ,
ਉਹਨਾਂ ਨੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਲਾਲ ਜਿਹੜਾ ਪ੍ਰੇਮ ਹੈ ਪਰਮਾਤਮਾ ਦਾ ਲਾਲ ਗਿਆਨ ਪ੍ਰਾਪਤ ਹੋ ਜਾਂਦਾ।
ਜੋ ਗੁਰ ਸ਼ਬਦੀ ਰਸੈ,
ਜਿਹੜਾ ਗੁਰੂ ਦੇ ਸ਼ਬਦ ਦੇ ਰਸ ਦੇ ਵਿੱਚ ਤਦਾਕਾਰ ਹੋ ਜਾਂਦਾ, ਰਸ ਲੈ ਲੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਮਾਈ ਕਰਦਾ
ਖੰਡ ਬ੍ਰਹਿਮੰਡ ਬੇਅੰਤ
ਜਿਹੜੇ ਧਰਤੀ ਦੇ ਖੰਡ ਹਨ ਬ੍ਰਹਿਮੰਡ ਬਣੇ ਹੋਏ ਇਹਨਾਂ ਵਿੱਚ ਬੇਅੰਤ ਜੀਵ ਵਸਦੇ ਹਨ
ਉਦਾਹਰਣ ਹਾਰਿਆ
ਸਾਰੇ ਖੰਡਾਂ ਬ੍ਰਹਿਮੰਡਾਂ ਦੇ ਬੇਅੰਤ ਜੀਵਾਂ ਨੂੰ ਪਰਮਾਤਮਾ ਉਧਾਰ ਕਰਨ ਵਾਲਾ ਮੁਕਤ ਕਰਨ ਵਾਲਾ ਹੈ
ਤੇਰੀ ਸੋਭਾ ਤੁਦ
ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੇਰੀ ਜਿਹੜੀ ਸੋਭਾ ਹੈ ਤੇਰੀ ਵਡਿਆਈ ਤੁਦ ਤੈਨੂੰ ਹੀ ਬਣ ਆਉਂਦੀ ਹੈ
ਸੱਚੇ ਮੇਰੇ ਪਿਆਰਿਆ
ਸੱਚੇ ਨਾਸ ਤੋਂ ਰਹਿਤ ਮੇਰੇ ਹਿਰਦੇ ਦੇ ਵਿੱਚ ਵਸਣ ਵਾਲੇ ਮੇਰੇ ਪਿਆਰੇ ਵਾਹਿਗੁਰੂ ਜੀ ਤੇਰੀ ਜਿਹੜੀ ਉਪਮਾ ਤੇ ਉਪਮੇਹ ਤੂੰ ਆਪ ਹੀ ਹੈ ਤੇਰੀ ਵਡਿਆਈ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਤੇਰੀ ਤੁਲਨਾ ਨਹੀਂ ਹੋ ਸਕਦੀ ਤੇਰੀ ਉਪਮਾ ਨਹੀਂ ਕਿਸੇ ਨਾਲ ਕਹਿ ਸਕਦੇ ਹਾਂ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ ਹੁਣ ਅਤੀ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਕੁਝ ਸਮੇਂ ਵਾਸਤੇ ਆਪ ਸੰਗਤਾਂ ਦੇ ਨਾਲ ਸਾਕਾ ਜੋ ਪਾਉਂਟਾ ਸਾਹਿਬ ਜੀ ਦਾ ਖੂਨੀ ਸ਼ਹੀਦੀ ਸਾਕਾ ਵਾਪਰਿਆ ਉਹਦੇ ਸੰਬੰਧ ਵਿੱਚ ਵਿਚਾਰਾਂ ਦੀ ਸਾਂਝ ਕਰਨਗੇ ਆਓ ਹੁਣ ਆਪਾਂ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ
ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ